ਤੁਸੀਂ ਹੋ SBS ਪੰਜਾਬੀ ਦੇ ਨਾਲ।
ਆਸਟ੍ਰੇਲੀਆ ਦੇ ਇਤਿਹਾਸ ਵਿੱਚ ਪੰਜਾਬੀਆਂ ਦੀ ਜਾਂ ਕਹਿ ਲਓ ਕਿ ਸਿੱਖਾਂ ਦੀ ਭਾਗੀਦਾਰੀ ਬਾਰੇ ਅਸੀਂ ਸੁਣਦੇ ਹੀ ਰਹਿੰਦੇ ਹਾਂ, ਪਰ ਪੱਛਮੀ ਆਸਟ੍ਰੇਲੀਆ ਦੇ ਸਿੱਖ ਭਾਈਚਾਰੇ ਦੀ ਪਹਿਲਕਦਮੀ ਨੇ ਇਸ ਨੂੰ ਰਸਮੀ ਰੂਪ ਦੇ ਦਿੱਤਾ। ਉਹਨਾਂ ਨੇ ਇਤਿਹਾਸ ਦੀ ਕਿਤਾਬ ਦੇ ਪੰਨੇ ਪਲਟ ਦਿੱਤੇ ਨੇ ਅਤੇ ਪੱਛਮੀ ਆਸਟ੍ਰੇਲੀਆ ਵਿੱਚ ਸਿੱਖਾਂ ਦੀ ਭਾਗੀਦਾਰੀ ਲਗਭਗ 200 ਸਾਲ ਪੁਰਾਣੀ ਹੋਣ ਦੇ ਪ੍ਰਮਾਣ ਦਿੱਤੇ ਨੇ। ਉਹਨਾਂ ਦੇ ਸਦਕਾ ਹੀ ਵੈਸਟਰਨ ਆਸਟ੍ਰੇਲੀਆ ਦੇ ਕਾਰਗੁਰਲੀ ਦੇ ਦੂਰ ਦਰਾਡੇ ਕਸਬੇ ਵਿੱਚ ਇੱਕ ਤਖਤੀ ਲਗਾਈ ਗਈ ਹੈ ਜੋ ਕਿ ਸਿੱਖਾਂ ਦੇ ਉੱਥੇ ਦੇ ਜੀਵਨ ਨੂੰ ਦਰਸਾਉਂਦੀ ਹੈ। ਦੱਸਿਆ ਜਾ ਰਿਹਾ ਹੈ ਕਿ ਉੱਥੇ ਵਸਦੇ ਕੁਝ 150 ਸਿੱਖਾਂ ਨੇ ਆਸਟ੍ਰੇਲੀਆ ਦੇ ਕਾਨੂੰਨ ਨੂੰ ਵੀ ਬਦਲਿਆ ਸੀ ਅਤੇ ਉਹਨਾਂ ਦੇ ਸਦਕਾ ਹੀ ਆਸਟ੍ਰੇਲੀਆ ਦੇ ਕਾਨੂੰਨ ਵਿੱਚ ਤਬਦੀਲੀ ਕੀਤੀ ਗਈ, ਜਿਸ ਦੇ ਨਾਲ ਸਿੱਖ ਰਸਮਾਂ ਦੇ ਨਾਲ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਕਰਨ ਦੀ ਆਗਿਆ ਮਿਲੀ। ਇਹਨਾਂ ਮੁੱਢਲਿਆਂ ਸਿੱਖਾਂ ਦੇ ਇਤਿਹਾਸ ਬਾਰੇ ਹੋਰ ਚਾਨਣਾ ਪਾਉਣ ਲਈ ਅੱਜ ਮੈਂ ਸ਼ਾਇਨਾ ਕਾਲਰਾ ਸਵਾਗਤ ਕਰਦੀ ਹਾਂ ਜੀ SBS ਪੰਜਾਬੀ ਦੀ ਸਮੁੱਚੀ ਟੀਮ ਵੱਲੋਂ ਇਤਿਹਾਸਕਾਰ ਤਰੁਣਪ੍ਰੀਤ ਸਿੰਘ ਜੀ ਦਾ।
ਬਹੁਤ ਬਹੁਤ ਸਵਾਗਤ ਹੈ SBS ਪੰਜਾਬੀ ਦੇ ਵੇੜੇ, ਸਾਡੇ ਨਾਲ ਜੁੜਨ ਦਾ ਬਹੁਤ ਬਹੁਤ ਧੰਨਵਾਦ। ਤੇ ਸਭ ਤੋਂ ਪਹਿਲਾਂ ਤਾਂ ਜਾਣਨਾ ਚਾਹਾਂਗੀ ਕਿ ਤੁਸੀਂ ਫਿਲਹਾਲ ਮੱਸਾ ਸਿੰਘ ਜੀ, ਜੋ ਕਿ ਊਂਠ ਚਾਲਕਾਂ ਵਜੋਂ ਕਿਹਾ ਜਾਂਦਾ ਹੈ ਕਿ 100 ਸਾਲ ਪਹਿਲਾਂ ਆਸਟ੍ਰੇਲੀਆ ਆਏ ਸੀ, ਉਹਨਾਂ ਦਾ ਨਾਮ ਤੇ ਇੱਕ ਸਮਾਰਕ ਜਾਂ ਇੱਕ ਪਲਾਕ ਅਨਵੀਲ ਹੋਇਆ, ਤੇ ਉਹਦੇ ਬਾਰੇ ਥੋੜਾ ਦੱਸੋ ਕਿ ਇਹ ਕੀ ਹਿਸਟਰੀ ਹੈ ਤੇ ਕੀ ਸਿਗਨੀਫਿਕੈਂਸ ਹੈ ਇਸਦਾ।
ਹਾਂਜੀ, ਅਸੀਂ ਨਾ ਇੱਥੇ ਵੈਸਟਰਨ ਆਸਟ੍ਰੇਲੀਆ ਚ ਪਿਛਲੇ 15 ਸਾਲਾਂ ਚੋਂ ਸਿੱਖਾਂ ਦੀ ਹਿਸਟਰੀ ਤੇ ਰਿਸਰਚ ਕਰ ਰਹੇ ਹਾਂ, ਤੇ ਅਸੀਂ ਜਿੱਥੇ ਵੀ ਟਾਊਨ ਚ ਜਿਹੜੀ ਹਿਸਟਰੀ ਮਿਲੀ ਹੈ ਉੱਥੇ ਲੋਕਲ ਕੌਂਸਲ ਨਾਲ ਗੱਲ ਕਰਕੇ ਕਿ ਇੱਥੇ ਕੀ ਆਪਾਂ ਉਹਨੂੰ ਐਕਸਪੈਂਡ ਕਿਸ ਤਰ੍ਹਾਂ ਕਰੀਏ। ਲੋਕਲ ਗੌਰਮੈਂਟ ਜਿਸ ਤਰ੍ਹਾਂ ਉਹਨਾਂ ਦਾ ਬਜਟ ਹੁੰਦਾ ਹੈ, ਜੋ ਉਹਨਾਂ ਦੀ ਪਾਲਿਸੀ ਹੈ ਉਹਦੇ ਅਕੋਰਡਿੰਗਲੀ ਅਸੀਂ ਫਿਰ ਆਪਣਾ ਪ੍ਰਪੋਜ਼ਲ ਦਿੰਦੇ ਹਾਂ, ਤੇ ਪਿਛਲੇ 4-5 ਟਾਊਨਸ ਅਸੀਂ ਕਵਰ ਕਰ ਚੁੱਕੇ ਹਾਂ ਤੇ ਹੁਣ ਅਸੀਂ ਕਵਰ ਕੀਤਾ ਹੈ ਜਿਹੜਾ ਗੋਲਡ ਫੀਲਡਸ ਏਰੀਆ ਹੈ, ਤਾਰਿਆਂ ਨੂੰ ਪਤਾ ਹੋਏਗਾ ਕਾਲਗੁਰਲੀ ਤੇ ਕੂਲਗਾਡੀ। ਉੱਥੇ ਕੂਲਗਾਡੀ ਇੱਥੋਂ ਪਰਥ ਤੋਂ ਤਕਰੀਬਨ 560 ਕਿਲੋਮੀਟਰ ਹੈ। ਉੱਥੇ ਜਦੋਂ ਗੋਲਡ ਮਾਈਨਸ ਸਟਾਰਟ ਹੋਈਆਂ 1890 ਦੇ ਲਗਭਗ, ਉੱਥੇ ਵੀ ਆਪਣੇ ਸਿੱਖ ਭਾਈਚਾਰੇ ਤੋਂ ਲੋਕ ਉੱਥੇ ਪਹੁੰਚ ਚੁੱਕੇ ਸੀ। ਉਹਨਾਂ ਦੇ ਬਾਰੇ ਗੱਲਬਾਤ ਹੁਣ ਸਭ ਨੂੰ ਪਤਾ ਸੀ। ਅਸੀਂ ਫਿਰ ਕੌਂਸਲ ਨੂੰ ਪ੍ਰਪੋਜ਼ਲ ਦਿੱਤਾ ਕਿ ਅਸੀਂ ਇਹਨੂੰ ਕਿਸ ਤਰ੍ਹਾਂ ਐਡ ਕਰੀਏ, ਤੇ ਉਹਦੇ ਵਿੱਚ ਕਾਫੀ ਐਵੀਡੈਂਸ ਦਿਖਾਏ ਉਹਨਾਂ ਨੂੰ, ਤੇ ਕੌਂਸਲ ਐਗਰੀ ਕਰ ਗਈ ਤੇ ਉਹਨਾਂ ਨੇ ਫਿਰ ਇੱਕ ਸਾਨੂੰ ਥੋੜੀ ਜਿਹੀ ਜ਼ਮੀਨ ਅਲਾਟ ਕਰਤੀ। ਉੱਥੇ ਇੱਕ ਪਾਰਕ ਹੈਗਾ ਜਿੱਥੇ ਕਈ ਇਸ ਤਰ੍ਹਾਂ ਦੇ ਮੈਮੋਰੀਅਲ ਲੱਗੇ ਹੋਏ ਨੇ। ਅਸੀਂ ਫਿਰ ਇੱਕ ਪਲਾਕ ਬਣਵਾ ਕੇ ਉੱਥੇ ਫਿਰ ਲੋਕਲ ਸਿੱਖਾਂ ਦੀ ਹਿਸਟਰੀ ਉਸ ਪਲਾਕ ਤੇ ਕੂਲਗਾਡੀ ਚ, ਉਹਦੇ ਚੋਂ ਜਿਹੜੇ ਸਭ ਤੋਂ ਫੇਮਸ ਕਹਿ ਲਓ ਜਾਂ ਸਭ ਤੋਂ ਪਾਪੂਲਰ ਕਹਿ ਲਓ ਜਾਂ ਜਿਹੜੇ ਹੋ ਸਕਦਾ ਪੂਰੇ WA ਦੇ ਸਿੱਖਾਂ ਦੇ ਕਮਿਊਨਿਟੀ ਦੇ ਲੀਡਰ ਰਹੇ ਹੋਣਗੇ ਉਸ ਟਾਈਮ, ਉਹ ਸੀਗੇ ਮਿਸਟਰ ਮੱਸਾ ਸਿੰਘ। ਸੋ ਜ਼ਿਆਦਾ ਸਟੋਰੀ ਕੂਲਗਾਡੀ ਦੀ ਜਿਹੜੀ ਹਿਸਟਰੀ ਹੈ ਸਿੱਖਾਂ ਦੀ, ਉਹ ਚ ਮੱਸਾ ਸਿੰਘ ਦੀ ਅਸੀਂ ਲਿਖੀ ਹੈ ਉੱਥੇ।
ਜੀ, ਤੇ ਮੱਸਾ ਸਿੰਘ ਬਾਰੇ ਜਿੰਨਾ ਕੁ ਮੈਂ ਰਿਸਰਚ ਵਿੱਚ ਪੜ੍ਹਿਆ ਸੁਣਿਆ, ਉੱਥੇ ਕਿਹਾ ਜਾਂਦਾ ਕਿ ਉਦੋਂ ਸਿੱਖਾਂ ਲਈ ਅੰਤਿਮ ਦਾਹ ਕਰਨ ਲਈ ਕੋਈ ਥਾਂ ਨਹੀਂ ਹੁੰਦੀ ਸੀ, ਜਿਹੜੇ ਫਿਊਨਰਲ ਪਾਇਰਸ ਨਹੀਂ ਹੁੰਦੇ ਸੀ, ਕਿਉਂਕਿ ਇੱਥੇ ਦਾ ਫਿਊਨਰਲ ਦਾ ਰਾਈਟ ਹੋਰ ਹੈ, ਤੇ ਉਹਨਾਂ ਨੇ ਇਹ ਮੁਹਿੰਮ ਸ਼ੁਰੂ ਕੀਤੀ ਕਿ ਸਿੱਖਾਂ ਨੂੰ ਉਹ ਹੱਕ ਮਿਲੇ, ਤੇ ਕੀ ਇਹ ਸਹੀ ਹੈ ਤੇ ਇਸ ਇਤਿਹਾਸ ਬਾਰੇ ਵੀ ਥੋੜਾ ਜਿਹਾ ਜਾਣਨ ਪਾਓ।
ਹਾਂਜੀ, ਮੈਂ ਫਿਰ ਡਿਟੇਲ ਦੱਸਦਾ। ਇਹ ਮੱਸਾ ਸਿੰਘ ਸੀਗੇ ਅੰਮ੍ਰਿਤਸਰ ਡਿਸਟ੍ਰਿਕਟ ਦੇ ਪਿੰਡ ਹੈਗਾ ਕਾਲੇਕੇ, ਬਾਬਾ ਬਕਾਲੇ ਦੇ ਕੋਲ। ਉਹ ਕਾਲੇਕੇ ਤੋਂ ਆਸਟ੍ਰੇਲੀਆ ਆਏ 1896 ਚ। ਉਸ ਟਾਈਮ ਉਹਨਾਂ ਤੋਂ ਵੀ ਪਹਿਲੇ ਇੱਥੇ ਕੁਛ ਸਿੱਖ ਆਲਰੇਡੀ ਰਹਿੰਦੇ ਸੀਗੇ, ਤੇ ਮੱਸਾ ਸਿੰਘ ਨੇ ਆ ਕੇ ਟਰਾਂਸਪੋਰਟ ਤੇ ਊਂਠਾਂ ਦਾ ਕੰਮ ਕਰ ਲਿਆ, ਸਟਾਰਟ ਕਰ ਲਿਆ। ਇਹ ਜਿਹੜੇ ਗੋਲਡ ਫੀਲਡਸ ਏਰੀਆ ਹੈ, ਇਹ ਪਰਥ ਤੋਂ 600 ਕਿਲੋਮੀਟਰ 700 ਕਿਲੋਮੀਟਰ ਈਸਟ ਹੈ, ਜਿਹੜਾ ਹੁਣ ਫੇਮਸ ਹੈ ਕਾਲਗੁਰਲੀ। ਲੇਕਿਨ ਮਿਸਟਰ ਮੱਸਾ ਸਿੰਘ ਹੋਰ ਵੀ ਇੰਟੀਰੀਅਰ ਡੈਜ਼ਰਟ ਚ ਜਾ ਕੇ ਵੀ, ਹੋਰ ਵੀ ਕਈ ਸਾਈਟਸ ਹੈ ਉੱਥੇ ਵੀ ਉਹ ਠੇਕੇਦਾਰੀ ਦਾ ਟਰਾਂਸਪੋਰਟ ਦਾ ਕੰਮ ਕਰਦੇ ਸੀ, ਨਾਲ ਨਾਲ ਪਾਰਟ ਟਾਈਮ ਰੈਸਲਿੰਗ ਵੀ ਕਰਦੇ ਸੀ, ਔਰ ਰੈਸਲਰ ਵੀ ਕਾਫੀ ਫੇਮਸ ਸੀ। ਇੱਕ ਆਰਟੀਕਲ ਚ ਉਹਨਾਂ ਨੂੰ ਮੈਂਸ਼ਨ ਕੀਤਾ ਗਿਆ ਹੈ ਕਿ ਚੈਂਪੀਅਨ ਰੈਸਲਰ ਆਫ ਵੈਸਟਰਨ ਆਸਟ੍ਰੇਲੀਆ। ਐਵੀਡੈਂਸ ਤੋਂ, ਜਿਹੜੇ ਨਿਊਜ਼ ਆਰਟੀਕਲ ਤੋਂ ਲੱਗਦਾ ਕਿ ਇਹਨਾਂ ਨੇ ਅੱਛੇ ਪੈਸੇ ਕਮਾਏ ਹੋਣੇ ਆ, ਕਿਉਂਕਿ ਇੱਕ ਆਰਟੀਕਲ ਐਸਾ ਵੀ ਮਿਲਿਆ ਸਾਨੂੰ 1902 ਦਾ ਕਿ ਮੱਸਾ ਸਿੰਘ, ਜਿੱਦਾਂ ਤੁਹਾਨੂੰ ਪਤਾ ਹੈ ਕਿ ਰੈਸਲਿੰਗ ਔਰ ਬਾਕਸਿੰਗ ਇਹ ਸਾਰੀ ਚੀਜ਼ਾਂ ਜਾਂ ਜਿਹੜੇ ਇਸ ਤਰ੍ਹਾਂ ਦੇ ਮਾਰਸ਼ਲ ਸਪੋਰਟਸ ਨੇ, ਇਹ ਹਾਈਟ ਵੇਟ ਦੇ ਅਕੋਰਡਿੰਗਲੀ ਕੈਟੇਗਰਾਈਜ਼ ਕਰਕੇ ਕੀਤੇ ਜਾਂਦੇ ਆ।
ਜੀ,
ਮਿਸਟਰ ਮੱਸਾ ਸਿੰਘ ਇੱਕ ਐਡਵਰਟਾਈਜ਼ਮੈਂਟ ਦੇ ਰਹੇ ਨੇ ਕਿ ਕੂਲਗਾਡੀ ਚ, ਕਿ ਵੈਸਟਰਨ ਆਸਟ੍ਰੇਲੀਆ ਚ ਕੋਈ ਵੀ ਮੇਰੇ ਨਾਲ ਕੁਸ਼ਤੀ ਕਰ ਸਕਦਾ ਹੈ, ਹਾਈਟ ਵੇਟ ਡਜ਼ਨਟ ਮੈਟਰ, ਹਰਾ ਲਏਗਾ ਤੇ ਮੈਂ ਉਹਨੂੰ 500 ਪਾਊਂਡ ਦਊਂਗਾ।
ਅੱਛਾ ਜੀ,
500 ਪਾਊਂਡ ਚੱਲਦਾ ਸੀ
ਜੀ।
ਤੇ ਹੁਣ ਥੋੜੀ ਰਿਸਰਚ ਕੀਤੀ ਕਿ 500 ਪਾਊਂਡ ਅੱਜ ਦੇ ਮੁਕਾਬਲੇ ਕਿੰਨੇ, ਕੰਪੈਰੀਜ਼ਨ ਕਰਨ ਚਾਹੀ, ਉਦੋਂ 500 ਪਾਊਂਡ ਚ ਕੂਲਗਾਡੀ ਦੇ ਆਸ ਪਾਸ ਇੱਕ ਮਕਾਨ ਆ ਜਾਂਦਾ ਸੀ। ਓਪਨ ਚੈਲੇਂਜ ਕਰਕੇ ਰੈਸਲਿੰਗ ਕਰਨੀ ਔਰ 500 ਪਾਊਂਡ ਦੇਣਾ, ਇਟ ਮੀਨਸ ਕਿ ਰਿਚ ਵੀ ਸੀਗੇ, ਪੋਪੂਲਰ ਸੀਗੇ ਹੀ, ਟਰਾਂਸਪੋਰਟ ਦਾ ਵੀ ਕੰਮ ਕਰਦੇ ਸੀ। ਔਰ ਜਿਹੜੀ ਤੁਸੀਂ ਗੱਲ ਕੀਤੀ ਕਿ ਸੰਸਕਾਰ ਦੇ ਕਾਨੂੰਨ ਦੀ, 1929 ਚ ਵੈਸਟਰਨ ਆਸਟ੍ਰੇਲੀਆ, ਕਿਉਂਕਿ ਇਹ ਸਾਰੀ ਵੱਖਰੀ ਵੱਖਰੀ ਕਾਲੋਨੀ ਸੀਗੀਆਂ, 1929 ਚ ਵੈਸਟਰਨ ਆਸਟ੍ਰੇਲੀਆ ਚ ਕਾਨੂੰਨ ਬਣਿਆ ਕ੍ਰਿਮੇਸ਼ਨ ਐਕਟ। ਉਸ ਤੋਂ ਪਹਿਲੇ ਸਾਰਾ ਇੱਕੋ ਹੀ ਨੋਮ ਸੀਗਾ ਕਿ ਸਿਰਫ ਬੈਰੀਅਲ ਹੋਏਗਾ, ਕ੍ਰਿਮੇਸ਼ਨ ਦਾ ਕੋਈ ਲੋ ਹੀ ਨਹੀਂ ਸੀਗਾ। ਲੇਕਿਨ 1929 ਚ ਕਾਨੂੰਨ ਬਣਿਆ, ਫਿਰ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਸਾਰੀ ਜਿਹੜੀ ਸਿਮੀਟਰੀਜ਼ ਹੁੰਦੀਆਂ ਹੈ ਇਹ ਗੌਰਮੈਂਟ ਐਲੋਕੇਟਿਡ ਲੈਂਡ ਹੁੰਦੀਆਂ, ਲੇਕਿਨ ਕ੍ਰਿਮੇਸ਼ਨ ਦੀ ਕੋਈ ਥਾਂ ਐਸ ਸੱਚ ਐਲੋਕੇਟਿਡ ਨਹੀਂ ਸੀ। ਇੱਥੇ ਸਬਰਬ ਹੈਗਾ ਰਿਵਰਟਨ, ਤੇ ਉੱਥੇ ਕੈਨਿੰਗ ਰਿਵਰ ਵਗਦੀ ਹੈ। ਕੈਨਿੰਗ ਰਿਵਰ ਦੇ ਕੰਢੇ ਤੇ ਉਦੋਂ ਸਿੱਖ ਕਮਿਊਨਿਟੀ ਨੂੰ ਇੱਕ 40 ਮੀਟਰ ਬਾਈ 40 ਮੀਟਰ ਦੀ ਲੈਂਡ ਐਲੋਕੇਟ ਕਰਤੀ ਸੀ ਫੋਰ ਕ੍ਰਿਮੇਸ਼ਨ। ਔਰ ਉਹ ਜਿਹੜੀ ਲੈਂਡ ਸੀ ਉਹ ਮੱਸਾ ਸਿੰਘ ਦੇ ਨਾਂ ਤੇ ਸੀ, ਮੱਸਾ ਸਿੰਘ ਤੇ ਇੱਕ ਉਹਨਾਂ ਦੇ ਨਾਲ ਹੋਰ ਹੁੰਦੇ ਸੀ ਭੋਲਾ ਸਿੰਘ। ਸੋ ਹੁਣ ਜਦੋਂ ਕਿਸੇ ਬੰਦੇ ਦੇ ਨਾਂ ਅਲਾਟ ਹੋਈ ਹੈ ਔਰ ਇਹ ਕਮਿਊਨਿਟੀ ਦਾ ਹੈ, ਪਰ ਉਸ ਤੋਂ ਪਹਿਲੇ ਵੀ 1929 ਚ ਐਕਟ ਬਣਨ ਤੋਂ ਪਹਿਲੇ ਵੀ ਕਈ ਥਾਵਾਂ ਤੇ ਮੇਰੀ ਰਿਸਰਚ ਤਕਰੀਬਨ 15-20 ਸਿੱਖਾਂ ਦੇ ਕ੍ਰਿਮੇਸ਼ਨ ਹੋ ਚੁੱਕੇ ਸੀ। ਔਰ ਲੇਕਿਨ ਮਜ਼ੇਦਾਰ ਗੱਲ ਹੈ ਕਿ ਕਾਨੂੰਨ ਨਹੀਂ ਸੀਗਾ, ਔਰ ਦੂਜੇ ਸਿੱਖ ਲੋਕਲ ਕੌਂਸਲ ਤੋਂ ਅਪਰੂਵਲ ਲੈ ਕੇ ਕ੍ਰਿਮੇਸ਼ਨ ਕਰਦੇ ਸੀ। ਫਿਰ 29 ਚ ਐਕਟ ਪਾਸ ਹੋਇਆ। ਸੋ ਉਹ ਵੀ ਇੱਕ ਆਪਣੇ ਆਪ ਚ ਬੜੀ ਇੰਪੋਰਟੈਂਟ ਚੀਜ਼ ਹੈ ਕਿ ਇੱਕ ਵੈਸਟਰਨ ਵਰਲਡ ਚ ਡੈਮੋਕ੍ਰੈਟਿਕ ਪ੍ਰੋਸੈਸ ਚ ਇੱਕ ਕਾਨੂੰਨ ਪਾਸ ਕਰਾਉਣਾ। ਔਰ ਮੇਰੀ ਰਿਸਰਚ ਦੇ ਅਕੋਰਡਿੰਗਲੀ ਉਸ ਟਾਈਮ ਤਕਰੀਬਨ 150 ਸਿੱਖ ਸੀਗੇ, ਔਰ ਇਹਨਾਂ ਨੂੰ ਫੈਮਿਲੀ ਲਿਆਉਣਾ ਅਲਾਊਡ ਨਹੀਂ ਸੀ, ਸਿਰਫ 150 ਸਿੱਖ ਸੀਗੇ, ਔਰ ਇਹ ਨਾ ਤੇ ਪਰਮਾਨੈਂਟ ਰੈਜ਼ੀਡੈਂਟ ਸੀਗੇ ਨਾ ਸਿਟੀਜ਼ਨ ਸੀਗੇ। ਉਹਨਾਂ ਲਈ ਗੌਰਮੈਂਟ ਕਾਨੂੰਨ ਬਣਾ ਰਹੀ ਹੈ, ਔਰ ਫਿਰ 1932 ਚ ਉਹ ਜ਼ਮੀਨ ਅਲਾਟ ਹੁੰਦੀ ਹੈ, ਉਹ ਜ਼ਮੀਨ ਮੱਸਾ ਸਿੰਘ ਦੇ ਨਾਂ। ਉਸ ਤੋਂ ਵੀ ਪਤਾ ਲੱਗਦਾ, ਕੁਛ ਫੋਟੋਆਂ ਵੀ ਹੈਗੀਆਂ, ਔਰ ਮੈਂ ਦੱਸ ਦਵਾਂ ਕਿ ਜਦੋਂ ਰੈਸਲਿੰਗ ਕਰਦੇ ਸੀ ਨਾ ਮੱਸਾ ਸਿੰਘ, ਇਹ ਪੂਰੇ ਸਾਬਤ ਸੂਰਤ ਦਾੜੀ ਔਰ ਜੂੜੇ ਚ ਰੈਸਲਿੰਗ ਕਰਦਾ। ਉਹ ਵੀ ਇੱਕ ਸ਼ੋਅ ਕਰਦਾ ਹੈ ਕਿ ਇਹ ਪੂਰੇ ਗੁਰਮੁਖ ਸੀਗੇ, ਗੁਰਸਿੱਖ ਸੀਗੇ, ਬਿਜ਼ਨਸ ਵੀ ਵਧੀਆ ਕਰਦੇ ਸੀ, ਔਰ ਜੇ ਜ਼ਮੀਨ ਉਹਨਾਂ ਦੇ ਨਾਂ ਅਲਾਟ ਹੋਈ ਹੈ ਤਾਂ ਇਨਫਰੈਂਸ ਇਹ ਕੱਢਿਆ ਜਾ ਸਕਦਾ ਹੈ ਕਿ ਹੀ ਵਾਜ਼ ਸਮ ਸੋਰਟ ਆਫ ਕਮਿਊਨਿਟੀ ਲੀਡਰ। ਜਿਹੜਾ ਆਪਣੇ ਆਪ ਚ ਕਾਨੂੰਨ ਪਾਸ ਕਰਨਾ, ਇਟਸ ਨੋਟ ਐਨ ਈਜ਼ੀ ਥਿੰਗ, ਤੇ ਕਿੰਨਾ ਜ਼ਿਆਦਾ ਐਫਰਟ ਲੱਗਾ ਹੋਏਗਾ ਇੱਕ ਕਾਨੂੰਨ ਬਣਵਾਉਣ ਇੱਕ ਵੈਸਟਰਨ ਵਰਲਡ ਚ, ਔਰ ਉਹ ਵੀ 1929 ਏਰਾ। ਜੇ ਅਸੀਂ ਉਸ ਪਾਸੇ ਇੰਡੀਆ ਨੂੰ ਕੰਪੇਅਰ ਕਰਦੇ ਹਾਂ, ਉਦੋਂ ਹਾਲੀ ਭਗਤ ਸਿੰਘ ਨੇ ਅਸੈਂਬਲੀ ਚ ਬੰਬ ਨਹੀਂ ਚਲਾਇਆ ਸੀ 1929 ਦਾ, ਇਹ ਹਾਲੀ ਜਲਿਆਂਵਾਲਾ ਬਾਗ ਤੋਂ 10 ਸਾਲ ਬਾਅਦ ਹੋ ਰਿਹਾ, ਹਾਲੀ ਸੈਕੰਡ ਵਰਲਡ ਵਾਰ ਨਹੀਂ ਹੋਈ ਹੈ। ਤੇ ਫਸਟ ਵਰਲਡ ਵਾਰ ਔਰ ਸੈਕੰਡ ਵਰਲਡ ਵਾਰ ਦੇ ਵਿੱਚ ਕੀ ਜੀਓ ਪੋਲੀਟੀਕਲ ਸਿਨਾਰੀਓ ਸੀਗਾ, ਸੋਸ਼ਲ ਇੰਡੀਆ ਉਦੋਂ ਬ੍ਰਿਟਿਸ਼ ਰੂਲ ਦੇ ਅੰਡਰ ਸੀ, ਔਰ ਆਸਟ੍ਰੇਲੀਆ ਔਰ ਵੈਸਟਰਨ ਆਸਟ੍ਰੇਲੀਆ, ਔਰ ਫਿਰ ਇਹ 150 ਸਿੱਖ ਕਾਨੂੰਨ ਬਣਵਾ ਰਹੇ ਨੇ।
ਪਰ ਜੇ ਹੁਣ ਦੀ ਗੱਲ ਕਰੀਏ ਤੇ ਉਹਨਾਂ ਦੇ ਪਰਿਵਾਰ ਦਾ ਹੁਣ ਕੀ ਉਹ ਹਜੇ ਵੀ ਵੈਸਟਰਨ ਆਸਟ੍ਰੇਲੀਆ ਚ ਰਹਿੰਦੇ ਨੇ?
ਨਹੀਂ, ਉਹਨਾਂ ਦੇ ਇੱਕ ਗ੍ਰੇਟ ਗ੍ਰੈਂਡਸਨ ਨੇ ਤੁਹਾਡੇ ਮੈਲਬੌਰਨ ਰਹਿੰਦੇ ਨੇ, ਉਹ ਇਸ ਇਵੈਂਟ ਲਈ ਆਏ ਸੀ ਉੱਥੋਂ, ਉਹਨਾਂ ਦਾ ਨਾਂ ਸ਼ਸ਼ਪਾਲ ਸਿੰਘ ਹੈਗਾ ਤੇ ਉਹ ਆਏ ਸੀ
ਜੀ।
ਅਸੀਂ ਜਿਸ ਤਰ੍ਹਾਂ ਵੀ ਜਿੰਨੇ ਵੀ ਪੁਰਾਣੇ ਪ੍ਰੋਜੈਕਟਸ ਕਰਦੇ ਹਾਂ, ਜਦੋਂ ਪਲਾਕ ਦੀ ਜਾਂ ਜਿਹੜਾ ਮੈਮੋਰੀਅਲ ਬਣਾਉਂਦੇ ਆ ਉਹਦੀ ਜਿਹੜੀ ਅਨਵੇਲਿੰਗ ਹੁੰਦੀ ਹੈ, ਉਹ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਉੱਥੇ ਮੇਨ ਰਹੇ ਨੇ ਸੀ ਉਹਨਾਂ ਦਾ ਕੋਈ ਡਿਸੈਂਡੈਂਟ ਮਿਲ ਜਾਏ, ਉਹ ਆਏ ਅਟੈਂਡ ਕੀਤਾ। ਔਰ ਤਕਰੀਬਨ ਉੱਥੇ ਛੋਟਾ ਟਾਊਨ ਹੈ ਫੁਲਗਾੜੀ, ਉਸ ਟਾਊਨ ਦੀ ਅੱਜ ਤਕਰੀਬਨ 1000 ਦੇ ਆਸ ਪਾਸ ਆਬਾਦੀ ਹੈ, ਲੇਕਿਨ ਉਸ ਜ਼ਮਾਨੇ ਚ ਉੱਥੇ 15-20 ਹੋਟਲ ਹੁੰਦੇ ਸੀ, 15-20 ਅਖਬਾਰ ਛਪਦੇ ਸੀ। ਔਰ ਜਿਹੜਾ ਵੈਸਟਰਨ ਆਸਟ੍ਰੇਲੀਆ ਦਾ ਗੋਲਡ ਫੀਲਡ ਰੀਜਨ ਹੈ ਉੱਥੇ 2 ਸਟਾਕ ਐਕਸਚੇਂਜ ਹੁੰਦੇ ਸੀ, ਅੱਜ ਆਸਟ੍ਰੇਲੀਆ ਚ 1 ਸਟਾਕ ਐਕਸਚੇਂਜ ਹੈ, ਉਦੋਂ ਵੈਸਟਰਨ ਆਸਟ੍ਰੇਲੀਆ ਦੇ ਗੋਲਡ ਫੀਲਡ ਰੀਜਨ ਚ 2 ਸਟਾਕ ਐਕਸਚੇਂਜ ਹੁੰਦੇ ਸੀ। ਔਰ ਇਹ ਜਿਹੜਾ ਟਾਊਨ ਗੈਜ਼ਟ ਚ ਰਜਿਸਟਰ ਹੋਇਆ ਇਹ ਹੋਇਆ 1893, ਔਰ ਜਿਹੜਾ ਪਹਿਲਾ ਨਿਊਜ਼ ਆਰਟੀਕਲ ਤੋਂ ਸਾਨੂੰ ਐਵੀਡੈਂਸ ਮਿਲਦੀ ਹੈ ਕਿ 4 ਸਿੱਖ ਉੱਥੇ ਪਹੁੰਚ ਗਏ ਸੀਗੇ, ਸਿੰਗਾਪੁਰ ਤੋਂ ਆਏ ਸੀ, ਇੰਡੀਆ ਤੋਂ ਸਿੰਗਾਪੁਰ, ਸਿੰਗਾਪੁਰ ਤੋਂ ਇੱਥੇ, ਉਹ ਅਗਲੇ ਸਾਲ ਉੱਥੇ ਸੀਗੇ। ਸੋ ਫਿਰ ਮੱਸਾ ਸਿੰਘ ਦੀ ਸਟੋਰੀ ਅਗਰ ਆਪਾਂ ਕੰਪੇਅਰ ਕਰੀਏ ਇੰਡੀਆ ਦੇ ਨਾਲ, ਹੁਣ ਅੰਮ੍ਰਿਤਸਰ ਤੁਹਾਨੂੰ ਪਤਾ ਐਗਰੀਕਲਚਰਲ ਲੈਂਡ ਹੈ, ਕੈਸਾ ਮੌਸਮ ਹੈ, ਕੈਸੀ ਹਰਿਆਵਲ ਹੈ, ਔਰ ਉੱਥੇ ਆਉਣਾ ਗੁਲਗਾੜੀ ਕਾਲਗੁਰਲੀ ਬਿਲਕੁਲ ਐਕਸਟ੍ਰੀਮ ਹੈ, ਡੈਜ਼ਰਟ ਰੀਜਨ ਹੈ, ਇੱਥੇ ਸ਼ਾਇਦ ਕਈ ਕਈ ਦਿਨ ਨਹਾਉਂਦੇ ਹੀ ਨਹੀਂ ਸੀ ਕਿਉਂਕਿ ਪਾਣੀ ਨਹੀਂ ਅਵੇਲੇਬਲ ਸੀ, ਪਾਣੀ ਊਠਾਂ ਤੇ ਜਾਂਦਾ ਸੀ, ਪਾਣੀ ਵਿਕਦਾ ਸੀ, ਪੀਣ ਦੇ ਜੋ ਪੈਸੇ ਲੱਗਦੇ ਸੀ ਨਹਾਉਣ ਦੀ ਗੱਲ ਤਾਂ ਫਿਰ ਦੂਰ ਹੈ। ਔਰ ਪੰਜਾਬ ਦੇ ਲੋਕ ਕਿੱਥੇ ਡੈਜ਼ਰਟ ਰੀਜਨ ਚ ਆ ਗਏ, ਔਰ 25-30-40 ਸਾਲ ਉਸ ਏਰੀਆ ਚ ਰਹੇ ਔਰ ਆਪਣੀ ਸੇਵਾਵਾਂ ਦਿੱਤੀਆਂ ਸੋਸਾਇਟੀ ਚ, ਔਰ ਆਪਣੇ ਕਲਚਰ ਟ੍ਰੈਡੀਸ਼ਨ ਨੂੰ ਵੀ ਮੇਨਟੇਨ ਕਰਦੇ ਨੇ, ਔਰ ਐਡੀ ਵੱਡੀ ਅਚੀਵਮੈਂਟ ਇੱਕ ਕਾਨੂੰਨ ਪਾਸ ਕਰਾ ਲੈਂਦੇ। ਸ਼ਾਇਦ 1929 ਤੋਂ ਪਹਿਲੇ ਕੋਈ ਇਸ ਤਰ੍ਹਾਂ ਐਕਸਕਲੂਸਿਵ ਲਾਅ ਬਣਿਆ ਹੋਵੇ ਕਿਸੇ ਵੀ ਵੈਸਟਰਨ ਵਰਲਡ ਚ, ਮੇਰੇ ਨੌਲੇਜ ਤੇ ਨਹੀਂ ਹੈ
ਜੀ।
ਤੇ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ 100 ਤੋਂ ਵੀ ਉੱਪਰ ਸਾਲ ਪਹਿਲਾਂ ਤੋਂ ਸਿੱਖ ਭਾਈਚਾਰੇ ਦੇ ਲੋਕਾਂ ਦੀ ਇੱਥੇ ਸ਼ਮੂਲੀਅਤ ਹੈ, ਆਸਟ੍ਰੇਲੀਆ ਦੀ ਧਰਤੀ ਤੇ ਇੱਥੇ ਦੇ ਕਾਨੂੰਨ ਬਦਲੇ ਨੇ, ਇੱਥੇ ਕੰਮ ਕੀਤਾ, ਹੱਡ ਤੋੜ ਮਿਹਨਤ ਕੀਤੀ ਹੈ ਤੇ ਇੱਥੇ ਵਸਾ ਕੀਤਾ ਲੋਕਾਂ ਦਾ ਜਿੱਥੇ ਕੋਈ ਵੀ ਨਹੀਂ ਸੀ। ਤੇ ਅਜਿਹੇ ਵਿੱਚ ਜਦੋਂ ਅੱਜ ਕੱਲ ਏਦਾਂ ਦੀਆਂ ਗੱਲਾਂ ਉੱਠਦੀਆਂ ਹੈ ਕਿ ਲੋਕ ਟਰਬਨ ਬਾਰੇ ਸਵਾਲ ਪੁੱਛਦੇ, ਕਿਰਪਾਨ ਬਾਰੇ ਸਵਾਲ ਚੁੱਕੇ ਜਾਂਦੇ ਹੈ, ਸੈਂਸ ਆਫ ਬਿਲੋਂਗਿੰਗ ਉੱਤੇ ਸਵਾਲ ਚੁੱਕੇ ਜਾਂਦੇ, ਤੇ ਕਿੰਨਾ ਕੁ ਤੁਹਾਨੂੰ ਰਿਸਪੋਂਸ ਕਿੱਦਾਂ ਦਾ ਮਿਲਿਆ? ਅਜਿਹੇ ਸਮੇਂ ਵਿੱਚ ਕਿੰਨਾ ਕੁ ਔਖਾ ਰਿਹਾ ਤੁਹਾਡੇ ਲਈ ਇਤਿਹਾਸ ਸਾਹਮਣੇ ਲਿਆਉਣਾ ਲੋਕਾਂ ਦੇ?
ਰਿਸਰਚ ਤਾਂ ਤਕਰੀਬਨ ਮੇਰੀ 15 ਸਾਲ ਹੋ ਗਏ ਕਰਦੇ, ਮੈਂ ਆਪਣੇ ਟਾਈਮ ਇੰਟਰਨੈਟ ਤੋਂ ਕਰ ਲੈਂਦਾ ਵਾਂ। ਜਦੋਂ ਵੀ ਗਏ ਫੈਮਿਲੀ ਨਾਲ ਜਾਂ ਕਿਤੇ ਵੀ ਘੁੰਮਣ ਤੇ ਲੋਕਲ, ਮੈਂ ਕਾਉਂਸਲ ਸ਼ਾਇਰ ਦੇ ਆਫਿਸ ਚਲਾ ਜਾਂਦਾ ਵਾਂ। ਇੱਥੇ ਹੈਗਾ ਕਿ ਸਾਰੇ ਲੋਕ, ਸਾਰੇ ਕਾਉਂਸਲ ਨਾ ਆਪਣੀ ਪੂਰੀ ਟਾਊਨ ਦੀ ਹਿਸਟਰੀ ਦੀ ਕੋਈ ਕਿਤਾਬ ਛਾਪਦੇ ਔਰ ਉਹ ਬੁੱਕਸ ਮਿਲ ਜਾਂਦੀਆਂ ਲਾਇਬ੍ਰੇਰੀ ਚ, ਫਿਰ ਮੈਂ ਉਹ ਬੁੱਕਸ ਚ ਦੇਖਦਾ ਵਾਂ। ਸਾਡੇ ਤੇ ਗੁਰੂ ਸਾਹਿਬ ਦੀ ਇੰਨੀ ਬਖਸ਼ਿਸ਼ ਹੈ, ਸਾਡਾ ਨਾਂ ਕਾਮਨ ਹੈ, ਸਿੰਘ ਮਿਲ ਜਾਂਦਾ, ਸਿੰਘ ਤੋਂ ਫਿਰ ਮੈਂ ਲੱਭਦਾ ਵਾਂ ਕਿ ਉਹ ਪੰਜਾਬ ਦੇ ਨੇ ਜਾਂ ਕਿਤੇ ਹੋਰ। ਜੇ ਮਿਲ ਗਏ 95% ਪੰਜਾਬ ਦੇ ਹੀ ਹੁੰਦੇ, ਜੇ ਪੰਜਾਬ ਤੋਂ ਹੋ ਗਿਆ ਸਿੱਖ ਹੋ ਗਿਆ ਤੇ ਫਿਰ ਲੱਭਦਾ ਕੋਈ ਫੋਟੋ ਵਗੈਰਾ ਮਿਲ ਜਾਏ ਜੋ ਕਿ ਨਹੀਂ ਮਿਲਦੀ, ਜਾਂ ਜਿੰਨੀ ਵੀ ਮਿਲ ਗਈ। ਸੇਮ ਚੀਜ਼ ਜਦੋਂ ਮੇਰੇ ਕੋਲ ਪਿਕਟੋਰੀਅਲ ਫਾਰਮ ਚ ਡੇਟਾ ਆਉਂਦਾ, ਹੁਣ ਪਿਕਚਰ ਚ ਅਸੀਂ ਪਛਾਣ ਸਕਦੇ ਹਾਂ ਕਿ ਜੇ ਪੱਗ ਵਾਲੇ ਖੜੇ ਨੇ ਤੇ ਇਹ ਪੰਜਾਬੀ ਜਾਂ ਸਿੱਖਾਂ ਦੀ ਪੱਗ ਕਿਹੜੀ ਹੈ, ਪਠਾਨ, ਬਲੋਚ, ਪਸ਼ਤੋ ਜਾਂ ਦੂਜਿਆਂ ਦੀ, ਮੁਸਲਮਾਨਾਂ ਦੀਆਂ ਪੱਗਾਂ ਡਿਫਰੈਂਟ ਨੇ। ਉੱਥੋਂ ਵੀ ਸਾਨੂੰ ਲੱਭਣਾ ਜਾਂ ਐਨਾਲਾਈਜ਼ ਕਰਨਾ ਈਜ਼ੀ ਹੋ ਜਾਂਦਾ। ਸੋ ਬੋਥ ਟੈਕਸਟ ਡੇਟਾ ਐਸ ਵੈਲ ਐਸ ਪਿਕਟੋਰੀਅਲ ਡੇਟਾ, ਦੋਵਾਂ ਗੁਰੂ ਦੀ ਬਖਸ਼ਿਸ਼ ਹੈ, ਇਹ ਚੋਂ ਅਸੀਂ ਲੱਭ ਲੈਂਦੇ ਹਾਂ। ਔਰ ਜਿਹੜਾ ਅੱਜ ਦੇ ਟਾਈਮ ਚ, ਇਹ ਮੈਂ ਬਿਲਕੁਲ ਕਲੀਅਰ ਕਰਦਾ, ਜਿਹੜੇ ਆਪਣੇ ਬੱਚੇ ਨਹੀਂ ਰੱਖਦੇ ਦੋਵੇਂ, ਆਉਣ ਵਾਲੇ ਟਾਈਮ ਚ ਅਸੀਂ ਆਪਣਾ ਫਿਊਚਰ ਖਤਮ ਕਰ ਰਹੇ ਹਾਂ। ਸੋ ਇਹ ਸਾਨੂੰ ਮੇਨਟੇਨ ਕਰਨਾ ਚਾਹੀਦਾ ਇੱਥੇ। ਫਿਰ ਤੁਸੀਂ ਪੁੱਛਿਆ ਕਿ ਕਿਸ ਤਰ੍ਹਾਂ ਦਾ ਰਿਸਪੋਂਸ ਮਿਲਦਾ। ਜਦੋਂ ਵੀ ਮੈਂ ਜਾਂਦਾ ਵਾਂ ਹਰ ਥਾਂ ਤੇ, ਜਦੋਂ ਮੈਂ ਕਾਉਂਸਲ ਨਾਲ ਗੱਲ ਕੀਤੀ, ਹੁਣ ਕਿਉਂਕਿ ਕਾਫੀ ਟਾਊਨਸ ਡਾਇੰਗ ਟਾਊਨਸ ਨੇ ਤੇ ਉੱਥੇ ਜਿਹੜਾ ਗੌਰਮੈਂਟ ਇੰਪਲੋਈਜ਼ ਨੇ ਉਹ ਜ਼ਿਆਦਾ ਨੌਨ ਲੋਕਲਸ ਨੇ, ਕਰਦੇ ਨੇ, ਉਹਨਾਂ ਨੂੰ ਨਹੀਂ ਪਤਾ ਹੁੰਦਾ, ਯੰਗ ਹੁੰਦੇ ਨੇ। ਲੇਕਿਨ ਫਿਰ ਕਿਸੇ ਨਾ ਕਿਸੇ ਬਜ਼ੁਰਗ ਦਾ ਪਤਾ, ਕੰਟੈਕਟ ਮਿਲ ਜਾਂਦਾ, ਫਿਰ ਉਹ ਲੀਡ ਮਿਲਦੀ ਹੈ। ਉਹ ਜਦੋਂ ਲੀਡ ਮਿਲਦੀ ਹੈ, ਪਹਿਲੇ ਇੱਕ ਦਾ ਵੀ ਨਹੀਂ ਪਤਾ ਹੁੰਦਾ, ਔਰ ਵਿਦਿਨ ਅ ਸ਼ਾਰਟ ਪੀਰੀਅਡ ਕਈ ਨਿਕਲ ਆਉਂਦੇ। ਔਰ ਜਦੋਂ ਨਿਕਲ ਆਉਂਦੇ ਆ, ਐਵਰੀ ਵਨ ਹੈਜ਼ ਮੋਰ ਨੌਲੇਜ ਦੈਨ ਮੀ, ਮੈਂ ਤਾਂ ਰਿਸਰਚ ਕੀਤੀ ਹੈ, ਉਹਨਾਂ ਨੂੰ ਸਭ ਪਤਾ ਹੈ ਕਿ ਉਹ ਫਲਾਣਾ ਆਉਂਦਾ ਹੁੰਦਾ ਸੀ, ਉਹ ਮੇਰੀ ਦਾਦੀ ਦੀ ਭੈਣ ਦੇ ਘਰ ਰੁਕਦਾ ਹੁੰਦਾ ਸੀ, ਉਹਨਾਂ ਬੱਚਿਆਂ ਲਈ ਟੋਫੀ ਲੈ ਕੇ ਆਉਂਦਾ ਸੀ, ਉਹ ਇਤਨਾ ਸਮਾਨ ਵੇਚਦਾ ਸੀ, ਉਹ ਜਦੋਂ ਬਿਮਾਰ ਪੈ ਜਾਂਦਾ ਸੀ ਉਹ ਆਪਣੇ ਘੋੜੇ ਸਾਡੇ ਘਰ ਛੱਡ ਕੇ ਉੱਥੇ। ਥਾਊਜ਼ੈਂਡਸ, ਮੈਂ ਹੰਡਰਡ ਵੀ ਨਹੀਂ ਕਹਿ ਰਿਹਾ, ਥਾਊਜ਼ੈਂਡਸ ਆਫ ਸਟੋਰੀਜ਼ ਇੱਥੇ ਪਿੰਡਾਂ ਚ ਹੈਗੀਆਂ ਨੇ। ਲੇਕਿਨ ਉਹਨਾਂ ਨੂੰ ਨਹੀਂ ਪਤਾ ਕਿ ਇਹ ਕਿਸ ਤਰ੍ਹਾਂ ਪ੍ਰੀਜ਼ਰਵ ਕਰਨ ਜਾਂ ਅੱਗੇ ਕਰਨ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ, ਅਸੀਂ ਇੱਕ ਪ੍ਰੋਜੈਕਟ ਕੀਤਾ ਸੀ, ਇੱਥੇ ਇੱਕ ਸ਼ਹਿਰ ਹੈਗਾ 200 ਕਿਲੋਮੀਟਰ ਦੂਰ, ਕੁਐਰਡਿੰਗ ਉਹਦਾ ਨਾਂ ਹੈ, ਕਿਊ ਤੋਂ ਫਾਰਮਰ ਸੀਗਾ ਗੋਰਾ, 80-90 ਈਅਰਸ ਦਾ। ਉਹਨੇ ਦੱਸਿਆ ਕਿ ਮੇਰੇ ਘਰ ਵੀ ਨਾ ਆਉਂਦੇ ਹੁੰਦੇ ਸੀਗੇ, ਦੇ ਯੂਜ ਟੂ ਪ੍ਰੇ ਟੂਗੈਦਰ ਇਨ ਅ ਕੋਂਗਰੀਗੇਸ਼ਨ। ਉਹ ਕਹਿੰਦਾ 6-7 ਆਉਂਦੇ ਹੁੰਦੇ ਸੀ ਉਹਦੇ ਘਰ, ਕਹਿੰਦਾ ਫਿਊ ਆਫ ਦੈਮ ਯੂਜ ਟੂ ਸਿਟ ਔਨ ਦਾ ਗਰਾਊਂਡ, ਦੈਨ ਦੇ ਯੂਜ ਟੂ ਪੁੱਟ ਅ ਟੇਬਲ, ਐਂਡ 1 ਪਰਸਨ ਯੂਜ ਟੂ ਸਿਟ ਬਿਹਾਇੰਡ ਦਾ ਟੇਬਲ ਐਂਡ ਰੀਡ ਦਾ ਕੁਰਾਨ, ਐਂਡ ਦੈਨ ਦੇ ਯੂਜ ਟੂ ਪੁੱਟ 4 ਸਟਿਕਸ ਐਂਡ ਪੁੱਟ ਅ ਕੈਨੋਪੀ ਓਵਰ ਦਾ ਕੁਰਾਨ। ਹੁਣ ਜਿਹੜਾ ਫਾਰਮੈਟ ਦੱਸ ਰਿਹਾ ਉਹ ਸਾਡਾ ਵਾਲਾ ਹੈ, ਫਾਰਮੈਟ ਪ੍ਰੇ ਕਰਨ ਦਾ ਸਾਡਾ ਵਾਲਾ ਹੈ। ਉਹਨੂੰ ਨਹੀਂ ਪਤਾ ਕਿ ਸਿੱਖ ਹੈ ਕਿ ਮੁਸਲਮਾਨ ਹੈ ਜਾਂ ਅਫਗਾਨ ਹੈ, ਉਹਨੂੰ ਨਹੀਂ ਪਤਾ, ਉਹਨੇ ਇਹ ਗੱਲਾਂ ਦੱਸੀਆਂ। ਹੁਣ ਇਹ ਵਰਬਲ ਹੈ, ਇਟ ਮੀਨਸ ਉੱਥੇ ਕਿਸੇ ਸਾਹਿਬ ਨੇ ਗੁਰੂ ਸਾਹਿਬ ਦੀ ਬੀੜ ਵੀ ਲੈ ਕੇ ਆਇਆ ਹੋਇਆ ਸੀਗਾ, ਉਹ ਕਰਦੇ ਸੀ ਇਸ ਤਰ੍ਹਾਂ ਪਾਠ ਇਕੱਠੇ ਹੋ ਕੇ, ਇਹ ਪ੍ਰੂਵ ਹੋ ਗਿਆ। ਫਿਜ਼ੀਕਲ ਐਵੀਡੈਂਸ ਨਹੀਂ ਹੈ ਐਕਸੈਪਟ ਓਰਲ। ਫਿਰ ਉਸੇ ਫਾਰਮਰ ਨੇ ਦੱਸਿਆ, ਨਹੀਂ ਠਹਿਰ ਜਾ, ਗੱਲ ਕਰਦੇ ਕਰਦੇ ਉਹਨਾਂ ਚੋਂ ਨਾ ਇੱਕ ਜਣਾ ਆਪਣੀ ਟਰਬਨ ਚ ਚਾਕੂ ਰੱਖਦਾ ਹੁੰਦਾ। ਫਿਰ ਮੈਂ ਕਹਿ ਤਾ, ਮਤਲਬ ਇਹ ਸਿੱਖ ਸੀਗੇ, ਇਹ ਮੁਸਲਿਮ ਨਹੀਂ ਹੈਗੇ, ਫਿਰ ਫਾਰਮੈਟ ਵੀ ਦੱਸ ਰਿਹਾ, ਡਬਲ ਹੋ ਗਿਆ। ਫਿਰ ਉਹਨੇ ਰਾਤੀ 11 ਵਜੇ, ਥੋੜੀ ਦੇਰ ਬਾਅਦ, ਆਪਣੀ ਉਸ ਕਿਰਪਾਨ ਜਿਹੜੀ ਉਹਦੇ ਕੋਲ ਪਈ ਹੈ ਕਿ ਉਹਨੇ ਫੋਟੋ ਭੇਜੀ। ਇਸ ਤਰੀਕੇ ਜਦੋਂ ਅੰਦਰ ਜਾਂਦੇ ਹਾਂ, ਬਹੁਤ ਲੋਕਾਂ ਨੂੰ ਬਹੁਤ ਕੁਛ ਪਤਾ ਹੈ। ਹੁਣ ਸਾਡਾ ਇਹ ਹੈ ਕਿ ਨੈਕਸਟ ਜਨਰੇਸ਼ਨ ਲਈ ਕੰਕਰੀਟ ਗਰਾਊਂਡ ਤੇ ਔਰ ਪਿੰਡਾਂ ਚ, ਪੂਰੇ ਵੈਸਟਰਨ ਆਸਟ੍ਰੇਲੀਆ ਚ ਇੱਕ ਟ੍ਰੇਲ ਬਣ ਜਾਏ, ਜਿਸ ਤਰ੍ਹਾਂ ਅਸੀਂ 4-5 ਟਾਊਨਸ ਕਵਰ ਕਰ ਲਏ, ਤੇ ਇਹ ਸਾਰਾ ਉਪਰਾਲਾ। ਐਤਕੀ ਵਿਰਸਾ ਕਲੱਬ ਹੈਗਾ ਇੱਥੋਂ ਦਾ, ਵੈਸਟਰਨ ਆਸਟ੍ਰੇਲੀਆ, ਉਹ ਵਿਰਸਾ ਕਲੱਬ ਨੇ ਇਹ ਸਾਰੇ ਆਰਗੇਨਾਈਜ਼ ਕੀਤੇ।
ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਇੰਨਾ ਸਮਾਂ ਲੱਗਦਾ, ਪੈਸਾ ਲੱਗਦਾ, ਐਫਰਟ ਲੱਗਦੇ, ਕਾਫੀ ਰਿਸਰਚ ਲਈ ਤੁਹਾਡੇ ਟਾਈਮ ਵੀ ਲੱਗਦਾ, ਤੁਸੀਂ ਇੰਨੇ ਐਫਰਟ ਪਾਉਂਦੇ ਹੋ, ਤੇ ਤੁਹਾਨੂੰ ਕੀ ਪ੍ਰੇਰਨਾ ਹੈ? ਕਿਉਂਕਿ ਇਹਦਾ ਕੋਈ ਮੋਨੀਟਰੀ ਬੈਨੀਫਿਟ ਨਹੀਂ ਹੈ, ਤੇ ਤੁਹਾਨੂੰ ਕੀ ਪ੍ਰੇਰਿਤ ਕਰਦਾ ਕਿ ਤੁਸੀਂ ਲਗਾਤਾਰ ਇਸ ਬਾਰੇ ਕੰਮ ਕਰਦੇ ਹੋ? ਤੇ ਇਹ ਵੀ ਮੈਂ, ਤੁਸੀਂ ਬਾਰ ਬਾਰ ਆਪਣੀ ਆਉਣ ਵਾਲੀ ਪੀੜ੍ਹੀ ਦਾ ਵੀ ਜ਼ਿਕਰ ਕੀਤਾ, ਤੁਹਾਨੂੰ ਕੀ ਲੱਗਦਾ ਕਿ ਉਹਨਾਂ ਨੂੰ ਕਿਉਂ ਜ਼ਰੂਰੀ ਹੈ ਸਿੱਖਣਾ?
ਇੱਕ ਤਾਂ ਤੁਸੀਂ ਕੰਟੈਕਟ ਕੀਤਾ, ਦਿਸ ਇਜ਼ ਐਨ ਇੰਸਪੀਰੇਸ਼ਨ। ਹੁਣ ਮੇਰੀ ਗੱਲ ਮੈਲਬਨ ਤੱਕ ਚਲੀ ਗਈ ਨਾ, ਹੁਣ ਤੁਹਾਡੀ ਜਿੰਨੀ ਰੀਚ ਹੈ, ਮੈਂ ਤੁਹਾਡੇ ਤੋਂ ਬਗੈਰ ਉਨੀ ਰੀਚ ਤੱਕ ਨਹੀਂ ਪਹੁੰਚ ਸਕਦਾ। ਤੁਸੀਂ ਮੇਰੀ ਰੀਚ 100 ਟਾਈਮਸ ਵਧਾਤੀ, ਦਿਸ ਇਜ਼ ਦੀ ਐਡਵਾਂਟੇਜ ਕਿ ਮੈਨੂੰ ਚੰਗੇ ਲੋਕ ਮਿਲਦੇ ਆ ਜਿਨ੍ਹਾਂ ਨੂੰ ਇਹ ਇੰਟਰਸਟ ਹੈ। ਦੂਸਰੀ ਗੱਲ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਬੱਚੇ ਨਹੀਂ ਹੈ, ਹਿਸਟਰੀ ਇੱਕ ਸਰਟਨ ਏਜ ਦੇ ਬਾਅਦ ਇਹਦੇ ਵਿੱਚ ਇੰਟਰਸਟ ਪੈਦਾ ਹੁੰਦਾ। ਕਈਆਂ ਨੂੰ ਹੁੰਦਾ ਥੋੜਾ ਜਿਹਾ ਇੰਟਰਸਟ, ਡਿਪੈਂਡਸ ਉਹਨਾਂ ਦੀ ਫੈਮਿਲੀ ਬੈਕਗਰਾਉਂਡ, ਘਰ ਦਾ ਮਾਹੌਲ ਕੈਸਾ ਹੈ। ਲੇਕਿਨ ਜਦੋਂ ਜਦੋਂ ਏਜ ਹੁੰਦੀ ਜਾਂਦੀ ਹੈ, ਜਦੋਂ ਲਾਈਫ ਚ ਸਮਝ ਆਉਣ ਲੱਗ ਪੈਂਦਾ ਕਿ ਅਸੀਂ ਚਲੋ ਆਸਟ੍ਰੇਲੀਆ ਸਾਡੀ ਹਿਸਟਰੀ ਹੈ ਕਿ ਅਸੀਂ ਕੀ ਕਰਨ ਕੀ ਆਏ ਹਾਂ ਇੱਥੇ, ਕਿਆ ਪੈਸੇ ਹੀ ਕਮਾਉਣ ਆਏ ਹਾਂ, ਜੋਬ ਹੀ ਕਰਨ ਆਏ ਹਾਂ ਜਾਂ ਸਮਥਿੰਗ ਐਲਸ, ਫਿਰ ਉੱਥੇ ਇੱਕ ਸੈਂਸ ਆਫ ਕੰਟਰੀਬਿਊਸ਼ਨ ਹੈ ਕਿ ਅਸੀਂ ਕੀ ਦਈਏ, ਕਿ ਆਪਣੀ ਹਿਸਟਰੀ, ਆਪਣੇ ਆਪ ਨੂੰ, ਆਪਣੀ ਕਮਿਊਨਿਟੀ ਦੀ ਗੁੱਡਵਿਲ ਕਿਸ ਤਰ੍ਹਾਂ ਰੇਜ਼ ਕਰ ਸਕਦੇ, ਆਪਣੀ ਸੈਲਫ ਆਈਡੈਂਟੀ ਆਸਟ੍ਰੇਲੀਆ ਚ। ਹੁਣ ਅਸੀਂ ਡਿਸੀਜਨ ਲੈ ਲਿਆ ਨਾ, ਆਸਟ੍ਰੇਲੀਆ ਆ ਗਏ, ਸੈਟਲ ਹੋ ਗਏ, ਸਿਟੀਜ਼ਨਸ਼ਿਪ ਲੈ ਲਈ, ਬੱਚੇ ਹੋ ਗਏ, ਬੱਚੇ ਸਕੂਲ ਜਾ ਰਹੇ, ਕਈ ਸੈਕਿੰਡ ਥਰਡ ਜਨਰੇਸ਼ਨ ਵੀ ਹੋ ਗਈਆਂ, ਬਟ ਆਪਣੀ ਆਈਡੈਂਟੀ ਮੇਨਟੇਨ ਕਰਕੇ ਚੱਲਣਾ ਨਾਲ ਨਾਲ ਪੈਰਲਲੀ ਇਜ਼ ਆਲਸੋ ਇਕੁਅਲੀ ਇੰਪੋਰਟੈਂਟ। ਹੁਣ ਜਿਸ ਤਰ੍ਹਾਂ ਮੈਂ ਦੱਸਾਂ, ਜਿਹੜਾ ਅਸੀਂ ਪਿਛਲਾ ਅਪ੍ਰੈਲ ਚ ਪ੍ਰੋਜੈਕਟ ਕੀਤਾ ਸੀ ਸਿੱਖ ਲੈਣ ਦਾ, ਹੁਣ ਉੱਥੋਂ ਉਸ ਟਾਊਨ ਚ ਪਿਛਲੇ 70-80 ਸਾਲ ਤੋਂ ਕੋਈ ਸਿੱਖ ਨਹੀਂ ਰਹਿ ਰਿਹਾ। ਉੱਥੋਂ ਦੇ 80-100 ਲੋਕਾਂ ਨੇ ਰਿਟਨ ਪਟੀਸ਼ਨ ਦਿੱਤੀ ਲੋਕਲ ਕਾਉਂਸਿਲ ਨੂੰ ਸਾਈਨਡ ਕਿ ਇੱਥੇ ਕੁਛ ਕੀਤਾ ਜਾਏ। ਔਰ ਜਿੱਥੇ ਉਹਨਾਂ ਦੀਆਂ ਕੁਛ ਦੁਕਾਨਾਂ ਸੀ, ਜਿਹੜੀ ਮੋਸਟ ਪਾਪੂਲਰ ਸਟਰੀਟ ਸੀ, ਉਹ ਸਟਰੀਟ ਦਾ ਨਾਂ ਉਹਨਾਂ ਨੇ ਸਿੱਖ ਲੇਨ ਕਰਤਾ। ਹੁਣ ਸਾਰਾ ਆਸਟ੍ਰੇਲੀਅਨ ਭਾਈਚਾਰਾ, ਕੋਈ ਸਿੱਖ ਨਹੀਂ, ਅਸੀਂ ਨਹੀਂ ਉਹ ਚ ਇਨਵੋਲਵ ਸੀ। ਉਹਨਾਂ ਨੇ ਆਪ ਇਨੀਸ਼ੀਏਟਿਵ ਲਿਆ, ਆਪ ਕਾਉਂਸਿਲ ਨਾਲ ਗੱਲ ਕੀਤੀ, ਕਾਉਂਸਿਲ ਸਟੇਟ ਗੌਰਮੈਂਟ ਤੋਂ ਅਪਰੂਵਲ ਲੈਂਦੀ, ਪਹਿਲੇ ਕਾਉਂਸਿਲ ਨੇ ਅਪਰੂਵ ਕੀਤਾ, ਫਿਰ ਐਫਰਟ ਕੀਤੇ, ਸਟੇਟ ਗੌਰਮੈਂਟ ਤੋਂ ਲੈਂਦੀ ਹੈ, ਸਟੇਟ ਗੌਰਮੈਂਟ ਦੇ ਜਿਹੜਾ ਰੂਲ ਰੈਗੂਲੇਸ਼ਨ ਦਾ, ਉਹ ਚ ਇੱਕ ਨੈਸ਼ਨਲ ਕਲੋਜ਼ ਵੀ ਹੁੰਦਾ ਜਿਹੜਾ ਫੁਲਫਿਲ ਕਰਨਾ ਹੁੰਦਾ, ਤੇ ਉਹ ਵੀ ਫੁਲਫਿਲ ਹੋਇਆ ਔਰ ਸਿੱਖ ਲੇਨ ਇੱਕ ਨਾਂ ਰੱਖਤਾ ਗਿਆ। ਹੁਣ ਇਹ ਦਰਸਾਉਂਦਾ ਹੈ ਕਿ 70-80 ਸਾਲ ਪਹਿਲੇ ਵੀ ਜਿਹੜੇ ਸਿੱਖ ਸੀਗੇ ਜਾਂ 100 ਸਾਲ ਪਹਿਲੇ, ਉਹਨਾਂ ਦੀਆਂ ਕਹਾਣੀਆਂ, ਕਿੱਸੇ, ਸੀਨਾ ਪਸੀਨਾ ਇਹਨਾਂ ਗੋਰਿਆਂ ਦੀ ਫੈਮਿਲੀ ਚ ਵੀ ਚੱਲ ਰਹੀ ਹੈ। ਤੁਸੀਂ ਕਹਿ ਰਹੇ ਸੀ ਨਾ ਮੋਨਿਟਰੀ ਬੈਨੀਫਿਟ, ਇਹ ਮੋਨਿਟਰੀ ਬੈਨੀਫਿਟ ਨਹੀਂ ਹੈ, ਇਹ ਉਸ ਤੋਂ ਕਈ ਗੁਣਾ ਜ਼ਿਆਦਾ ਬੈਨੀਫਿਟ। ਲੋਕਾਂ ਨੂੰ ਆਪਣੇ ਐਨਸੈਸਟਰਸ ਦਾ ਪਤਾ ਲੱਗ ਰਿਹਾ, ਸਾਡੇ ਕਲਚਰ ਦਾ ਪਤਾ ਲੱਗ ਰਿਹਾ। ਉਦੋਂ ਇਹ ਊਂਠਾਂ ਦਾ ਕੰਮ ਕਰਦੇ ਸੀ, ਅੱਜ ਸਾਡੇ ਬੱਚੇ ਟਰੱਕ ਚਲਾ ਰਹੇ ਨੇ, ਉਦੋਂ ਕੈਮਲ ਟ੍ਰੇਨ ਕਹਿੰਦੇ ਸੀ, ਅੱਜ ਰੋਡ ਟ੍ਰੇਨ ਕਹਿੰਦੇ ਆ। ਸੋ ਇਟਸ ਬੇਸਿਕਲੀ ਸੇਮ ਥਿੰਗ, ਸਾਡੀ ਕਮਿਊਨਿਟੀ ਚ ਇੱਕ ਡਰਾਈਵਿੰਗ ਦਾ ਟ੍ਰੇਟ ਹੈ, ਉਹ ਚੱਲੀ ਆ ਰਿਹਾ, ਤੇ ਇਸ ਦੇ ਥਰੂ ਅਸੀਂ ਲੋਕਾਂ ਨੂੰ ਵੀ, ਆਪਣਿਆਂ ਨੂੰ ਵੀ ਐਜੂਕੇਟ ਕਰੀਏ, ਦੂਜਿਆਂ ਨੂੰ ਵੀ ਐਜੂਕੇਟ ਕਰੀਏ ਕਿ ਆਸਟ੍ਰੇਲੀਆ ਚ ਬਈ ਸਾਡਾ ਵੀ ਕੰਟਰੀਬਿਊਸ਼ਨ ਹੈ। ਠੀਕ ਹੈ, ਪਰਸੈਂਟੇਜ ਨੰਬਰ ਵਾਈਜ਼ ਬਹੁਤ ਥੋੜਾ ਹੈ, ਬਟ ਹੈ, ਸਿਗਨੀਫਿਕੈਂਟ ਹੈ। ਸੋ ਇਹ ਛੋਟੀ ਛੋਟੀ ਲਿਆ ਕੇ ਲੋਕਲ ਟਾਊਨਸ ਜਾ ਕੇ ਫਿਰ ਇਸ ਤਰ੍ਹਾਂ ਦੀ ਕੋਈ ਮੈਮੋਰੀਅਲ ਪਰਮਾਨੈਂਟ ਲਗਾਉਣ ਦੀ ਕੋਸ਼ਿਸ਼ ਕਰਦੇ ਆ।
ਜਿੱਦਾਂ ਤੁਸੀਂ ਡਰਾਈਵਿੰਗ ਬਾਰੇ ਗੱਲ ਕੀਤੀ, ਤੇ ਉਦੋਂ ਦੇ ਜਿਹੜੇ ਆਸਟ੍ਰੇਲੀਅਨ ਪੰਜਾਬੀ, ਆਸਟ੍ਰੇਲੀਅਨ ਸਿੱਖਾਂ ਦੀ, ਹੁਣ ਦੇ ਜਿਹੜੇ ਆਸਟ੍ਰੇਲੀਅਨ ਪੰਜਾਬੀ ਹੈ, ਉਹਨਾਂ ਨਾਲ ਕਿੰਨੀ ਕੁ ਡਿਫਰੈਂਸ ਹੈ, ਕਿੰਨਾ ਕੁ ਲਾਈਫ ਸਟਾਈਲ ਟਾਈਪ ਸੇਮ ਹੈ?
ਮਾਈਂਡਸੈਟ ਸੇਮ ਹੈ, ਕਿਉਂਕਿ ਜਿਹੜਾ ਊਂਠਾਂ ਦਾ ਹੈ ਨਾ, ਊਂਠਾਂ ਦਾ ਵੀ, ਊਂਠ ਦਾ ਇੱਕ ਮਾਈਂਡਸੈਟ ਹੁੰਦਾ ਹੈ। ਊਂਠ ਜਿਹੜਾ ਹੈ, ਉਹਦੇ ਉੱਤੇ ਜਦੋਂ ਸਮਾਨ ਲੋਡ ਕਰਦੇ ਸੀ, ਜੇ ਸਮਾਨ ਡਿਸਬੈਲੈਂਸ ਹੈ ਤੇ ਊਂਠ ਉਦੋਂ ਹੀ ਪਰੇਸ਼ਾਨ ਕਰ ਦਿੰਦਾ ਸੀ ਉਹਨਾਂ ਨੂੰ ਕਿ ਤੇਰਾ ਬੈਲੈਂਸ ਠੀਕ ਨਹੀਂ ਹੈਗਾ। ਉਹ ਜਿਹੜਾ ਕੈਮਲ ਮਾਈਂਡਸੈਟ ਹੈ ਨਾ, ਉਹਦੇ ਲਈ ਲੌਂਗ ਡਿਸਟੈਂਸ ਵਿਜ਼ਨ ਹੋਣਾ ਔਰ ਫਿਰ ਮੈਟੀਕੁਲਸ ਪਲੈਨਿੰਗ, ਜਿਹਨੂੰ ਕਹਿੰਦੇ ਡੋਟ ਦਾ ਆਈਜ਼ ਐਂਡ ਕ੍ਰੋਸ ਦਾ ਟੀਜ਼, ਪਲੈਨਿੰਗ ਔਰ ਆਰਗਨਾਈਜ਼ਿੰਗ ਬੜੀ ਇੰਪੋਰਟੈਂਟ ਹੈ, ਲੌਂਗ ਵਿਜ਼ਨ। ਇਹ ਦੋਵੇਂ ਚੀਜ਼ਾਂ ਅੱਜ ਵੀ ਸਾਡੇ ਬੱਚੇ ਕਰ ਰਹੇ ਨੇ, ਵਿਚ ਇਜ਼ ਵੈਰੀ ਗੁੱਡ ਇਨ ਦਾ ਲੌਂਗ ਰਨ। ਸੋ ਉਹ ਮਾਈਂਡਸੈਟ ਕੈਮਲ ਮਾਈਂਡਸੈਟ ਹੈ ਕਿ ਪਲੈਨਿੰਗ, ਆਰਗਨਾਈਜ਼ਿੰਗ ਐਂਡ ਲੌਂਗ ਟਰਮ ਵਿਜ਼ਨ, ਔਰ ਇਹ ਸਾਡੇ ਬੱਚੇ ਕਰਕੇ ਸਕਸੈਸ ਹੋ ਰਹੇ ਨੇ।
ਜਾਂਦੇ ਜਾਂਦੇ ਜੇ ਤੁਸੀਂ ਕੋਈ ਆਖਰੀ ਸੁਨੇਹਾ ਦੇਣਾ ਚਾਹੋ ਪੰਜਾਬੀ ਭਾਈਚਾਰੇ ਲਈ, ਤਾਂ ਕੀ ਹੋਏਗਾ?
ਪੰਜਾਬੀ ਭਾਈਚਾਰੇ ਨੂੰ, ਮੈਨੂੰ ਇਹ ਲੱਗਦਾ ਹੈ ਕਿ ਤੁਹਾਡੇ ਉੱਧਰ ਈਸਟਰਨ ਸਟੇਟਸ ਵੀ ਕਾਫੀ ਹਿਸਟਰੀ ਹੈਗੀ ਹੈ, ਤੇ ਇਸ ਤਰ੍ਹਾਂ ਦੇ ਹੁਣ ਅਸੀਂ, ਮਤਲਬ ਇੱਥੇ ਕਹਿਣਾ ਨਹੀਂ ਚਾਹੀਦਾ, ਬਟ ਅਸੀਂ ਇਸਟੈਬਲਿਸ਼ ਕਰ ਚੁੱਕੇ ਹਾਂ, ਇੱਕ ਪਲੈਟਫਾਰਮ, ਇੱਕ ਰਾਹ ਦਿਖਾ ਚੁੱਕੇ ਹਾਂ। ਇਸ ਤਰ੍ਹਾਂ ਦੇ ਐਫਰਟਸ ਉੱਧਰ ਤੁਹਾਡੇ ਬ੍ਰਿਸਬੇਨ, ਕੇਨਸ, ਕੋਫਸ ਹਾਰਬਰ, ਸਿਡਨੀ, ਮੈਲਬਰਨ, ਐਡੀਲੇਡ ਸਾਰੇ ਪਏ ਹੋਏ ਆ, ਸਾਡੇ ਤੋਂ ਵੈਸਟਰਨ ਆਸਟ੍ਰੇਲੀਆ ਤੋਂ ਕਈ ਗੁਣਾ ਜ਼ਿਆਦਾ ਹੈ। ਇਸ ਤਰ੍ਹਾਂ ਦੇ ਪ੍ਰੋਜੈਕਟਸ ਉੱਥੇ ਵੀ ਹਰ ਸਟੇਟ ਆਪਣੀ ਆਪਣੀ ਟੀਮ ਬਣਾ ਲਵੇ, ਇਸ ਤਰ੍ਹਾਂ ਦੇ ਕਰੀ ਚੱਲਣ ਸਮਥਿੰਗ। ਅਸੀਂ ਉਮੀਦ ਕਰਦੇ ਹਾਂ ਕਿ ਈਸਟਰਨ ਸਟੇਟਸ ਵੀ ਇਹ ਕੰਮ ਕਰ ਲੈਣ, ਵਿੱਚ ਓਵਰਆਲ ਸਾਡੀ ਕਮਿਊਨਿਟੀ ਨੇ ਇੰਟਰਨੈਸ਼ਨਲੀ ਆਉਣ ਵਾਲੇ 100-200 ਸਾਲ ਲਈ ਬਹੁਤ ਅੱਛਾ ਹੋਏਗਾ।
ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ, ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਜੀ, ਸਤਿ ਸ੍ਰੀ ਅਕਾਲ ਜੀ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।